ਸਤਨਾਮ ਆਖੇ ਗੁਰੂ ਜੀਉ, ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਕ ਨਿਮਕ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਤਾਰੇ। ਜੇ ਆਏਕ ਕਵਨ ਗੁਣ ਕਈਐ, ਕਵਨ ਗੁਣ ਕਈਐ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀਂ ਲਈਐ। ਪਰਮ ਸਤਿਕਾਰਯੋਗ ਗੁਰੂ ਸਵਾਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ 'ਤੇ ਜੁੜ ਬੈਠੀ ਸਾਧ ਸੰਗਤ, ਸਤਿਗੁਰਾਂ ਨੇ ਅਪਾਰ ਮਿਹਰ ਕੀਤੀ ਹੈ ਜੋ ਹਰ ਰੋਜ਼ ਦੀ ਤਰ੍ਹਾਂ ਸਤਿਗੁਰਾਂ ਦੇ ਦਰ 'ਤੇ ਬੈਠ ਕੇ ਆਪ ਜੀ ਨੇ ਜਿੱਥੇ ਰੱਬੀ ਬਾਣੀ ਦੇ ਸ਼ਬਦ ਕੀਰਤਨ ਦਾ ਆਤਮਕ ਆਨੰਦ ਮਾਣਿਆ, ਉੱਥੇ ਸਤਿਕਾਰਯੋਗ ਗੁਰੂ ਸਵਾਰ ਵੀਰ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਦੀ ਰਚਨਾ ਤੋਂ ਸਤਿਗੁਰੂ ਕੀ ਮਹਿਮਾ, ਗੁਰੂ ਸ਼ਬਦ ਦੀ ਵਡਿਆਈ, ਉਸ ਪਰਮ ਪਿਤਾ ਪਰਮੇਸ਼ਵਰ ਦੇ ਚਰਨਾਂ ਨਾਲ ਜੁੜ ਚੁੱਕੇ ਗੁਰਮੁਖ ਜਿਨ੍ਹਾਂ ਨੂੰ ਸੁਹਾਗਨ ਕਹਿ ਕੇ ਸਤਿਗੁਰੂ ਪਿਤਾ ਜੀ ਅਦਬ ਦਿੰਦੇ ਹਨ, ਵਿਚਾਰ ਸੁਣ ਰਹੇ ਸੀ। ਆਓ ਰਲ ਮਿਲ ਕੇ ਗੁਰੂ ਦਾਤਾ ਜੀ ਦੇ ਹੁਕਮ ਦੀ ਵਿਚਾਰ ਜੋ ਪਿਛਲੇ 5-4 ਦਿਨਾਂ ਤੋਂ ਸਤਿਗੁਰਾਂ ਨੇ ਪ੍ਰਾਰੰਭ ਕਰਵਾਈ ਹੈ, ਉਹਦਾ ਅੰਤਲਾ ਹਿੱਸਾ ਆਪ ਜੀ ਨਾਲ ਸਾਂਝਾ ਕਰਾਂ। ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਬੜੇ ਪਿਆਰ ਅਦਬ ਨਾਲ ਸਾਂਝੀ ਕਰੀਏ ਅਤੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਦਰਸਾ ਰਹੇ ਸਨ, ਸਤਿਗੁਰਾਂ ਦੇ ਦਰ 'ਤੇ ਆ ਕੇ ਝੁੱਕ ਜਾਣਾ ਇੱਕ ਹੋਰ ਬਾਤ ਹੈ, ਪਰ ਸਤਿਗੁਰੂ ਜੀ ਦੇ ਦਰ ਤੋਂ ਝੁੱਕ ਕੇ ਗੁਰੂ ਨਾਨਕ ਪਿਤਾ ਦੀ ਸਿੱਖੀ ਦੀ ਦਾਤ ਨੂੰ ਪ੍ਰਾਪਤ ਕਰ ਲੈਣਾ ਹੋਰ ਗੱਲ ਹੈ। ਭਾਈ ਗੁਰਦਾਸ ਸਾਹਿਬ ਜੀ ਨੇ 6 ਗੱਲਾਂ ਦੱਸੀਆਂ ਸਨ, 6 ਬਚਨ ਅਮੋਲ ਪਏ। ਜੇ ਕਿਧਰੇ ਹਰ ਸਿੱਖ ਅੰਮ੍ਰਿਤਧਾਰੀ ਹੋਣ ਤੋਂ ਬਾਅਦ, ਗੁਰੂ ਆਲਾ ਬਣਨ ਤੋਂ ਬਾਅਦ ਨਾਮ ਜਪਦਾ ਹੋਇਆ, ਜੇ ਇਹ 6 ਗੱਲਾਂ ਨੂੰ ਇਹ ਯਾਦ ਰੱਖੇ ਤਾਂ ਸਤਿਗੁਰੂ ਦੇ ਦਰ 'ਤੇ ਜ਼ਰੂਰ ਸਮਾਏਗਾ, ਅਤੇ ਜੇ ਇਹਨਾਂ 6 ਵਿੱਚੋਂ 1 ਨੂੰ ਵੀ ਆਪਣੀ ਜ਼ਿੰਦਗੀ ਵਿੱਚ ਨਾ ਧਾਰਨ ਕਰੇ ਤਾਂ ਭਾਈ ਗੁਰਦਾਸ ਸਾਹਿਬ ਜੀ ਦਾ ਬਚਨ, ਜੇ ਨਾਮ ਵੀ ਜਪੀ ਤੁਰਿਆ ਚੱਲ, ਬਾਣੀ ਪੜ੍ਹੀ ਚੱਲ, ਸਤਿਗੁਰਾਂ ਦੇ ਘਰ ਬੇਸ਼ੱਕ ਜਿੰਨਾ ਚਿਰ ਮਰਜ਼ੀ ਆ ਕੇ ਝੁੱਕਦਾ ਰਹੋ, ਝੋਲੀ ਅੰਦਰ ਉਹ ਦਾਤ ਨਹੀਂ ਪੈ ਗਏ ਜਿਹੜੀ ਦਾਤ ਵਾਸਤੇ ਸਤਿਗੁਰਾਂ ਦੇ ਦਰ 'ਤੇ ਆ ਕੇ ਬੈਠੀ ਦਾਖ ਹੈ। ਉਹ ਬਚਨ ਮੈਂ ਇੱਕ ਵਾਰ ਦੁਹਰਾ ਦਿਆਂ, ਕਿਉਂਕਿ ਕੁਝ ਵੇਰ ਸੰਗਤ ਦੇ ਕੁਝ ਪੈਣਾ ਜੋ ਪਿਛਲੇ ਦਿਨਾਂ ਵਿੱਚ ਨਹੀਂ ਪਹੁੰਚੇ ਨਵੇਂ ਹੋ। ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਸੀ, ਉਹ ਕਹਿਣ ਲੱਗੇ, ਸਭ ਤੋਂ ਪਹਿਲਾਂ ਖਾਉਂ ਤਿਸ ਕੋਲ ਕੁਮਾਇਆ ਗੁਰਮਤ ਹਿਰਦੈ, ਗਰੀਬੀ ਆਵੈ। ਗੁਰੂ ਨਾਨਕ ਪਿਤਾ ਦੀ ਸਿੱਖੀ ਨੂੰ ਅੰਦਰ ਟਿਕਾਉਣ ਵਾਸਤੇ ਸਭ ਤੋਂ ਪਹਿਲਾਂ ਗੁਣ ਹੈ ਗੁਰਮਤ ਦੀ ਗਰੀਬੀ, ਮਨ ਦਾ ਨੀਵਾਂ ਖੋਣਾ। ਜਿਉਂ ਜਿਉਂ ਮਨ ਨੀਵਾਂ ਖੁੰਦਾ ਨਾਮ ਜਪ ਕੇ, ਤਿਉਂ ਤੋ ਦਰਗਾਹ ਸਤਿਗੁਰੂ ਉਹਨੂੰ ਉੱਚਾ ਕਰਦੇ ਕਰ। ਆਪਸ ਕੋ ਜੋ ਜਾਣੈ ਨੀਚਾ ਸੋ ਗਨੀਐ, ਸਭ ਤੇ ਉੱਚਾ ਇੱਕ ਬਹੁਤ ਵੱਡਾ ਅਸੂਲ ਹੈ, ਪਰ ਮੰਨਣਾ ਬਹੁਤ ਔਖਾ ਹੈ। ਦੁਨੀਆਂ 'ਚ ਹਰ ਆਦਮੀ ਅਹੰਕਾਰ ਦੀ ਪੰਡ ਚੱਕੀ ਫਿਰਦਾ ਹੈ ਅਤੇ ਮਨ ਹਮੇਸ਼ਾ ਸੋਚਦਾ ਹੈ ਕਿੱਧਰੋਂ ਵੀ ਮੈਨੂੰ ਅਹੰਕਾਰ ਮਿਲੇ ਉਹ ਪ੍ਰਵਾਨ ਕਰਾਂਗਾ, ਭਾਵੇਂ ਅਹੰਕਾਰ ਵਿੱਚ ਅੱਤ ਦਾ ਦੁਖੀ ਕਿਉਂ ਨਾ ਖੋਵਾਂ। ਪਰ ਮਨ ਨੂੰ ਨੀਵਾਂ ਖੋਣਾ ਪਵੇ, ਇਹ ਜਿਉਂਦਿਆਂ ਜੀ ਮਰਨ ਵਾਲੀ ਗੱਲ ਹੈ। ਸਾਤ ਸੰਗਤ, ਬਹੁਤ ਔਖਾ ਇਹ ਬਚਨ ਹੈ। ਸਾਤ ਸੰਗਤ ਮਹਾਂਪੁਰਖ ਹੋਏ ਜੌਲਾਂ ਵਾਲੇ, ਉਹਨਾਂ ਦਾ ਜੀਵਨ ਪੜ੍ਹ ਰਿਹਾ ਸਾਂ ਬਾਬਾ ਬਸੰਤ ਸਿੰਘ ਜੀ ਖੁਰਾਂ ਦਾ। ਕਹਿੰਦੇ ਜਦੋਂ ਉਹਨਾਂ ਨੇ ਕਮਾਈ ਕੀਤੇ, ਵੱਡੇ ਮਹਾਂਪੁਰਖਾਂ ਨੇ ਆਖਿਆ ਤੁਹਾਡੀ ਘਾਲਣਾ ਪ੍ਰਵਾਨ ਹੋ ਗਈ ਹੈ, ਪਰ ਇੱਕ ਕੰਮ ਤੁਹਾਨੂੰ ਅਜੇ ਹੋਰ ਕਰਨਾ ਪਵੇਗਾ। ਫਿਰ ਸਿੱਖੀ ਦੀ ਦਾਤ ਗੁਰੂ ਨਾਨਕ ਪਿਤਾ ਦੀ ਕਰਦਾ ਖੋਕਾ ਜਿੰਨਾ ਮਰਜ਼ੀ ਦਿਆ ਜੇ। ਪਿਆਰਿਓ, ਜ਼ਿੰਦਗੀ ਭਰ ਦੀ ਘਾਲਣਾ ਘਾਲਣ ਤੋਂ ਬਾਅਦ ਪਤਾ ਹੁਕਮ ਕੀ ਦੇ ਰਹੇ ਕਰਨ? ਹੁਕਮ ਇਹ ਦੇ ਰਹੇ ਕਰਨ, ਤੁਸਾਂ ਨੇ ਕੁਛ ਦੇਣ ਹੁਣ ਪ੍ਰਸ਼ਾਦਾ ਛਕਣਾ ਹੈ, ਪਰ ਪ੍ਰਸ਼ਾਦਾ ਲੰਗਰ 'ਚੋਂ ਨਹੀਂ, ਕਿਸੇ ਆਪਣੇ ਪਿਆਰ ਵਾਲੇ ਗੁਰਸਿੱਖ ਦੇ ਘਰ ਵਿੱਚੋਂ ਨਹੀਂ। ਪ੍ਰਸ਼ਾਦ ਛਕਣਾ ਤੁਸਾਂ ਨੇ ਲੋਕਾਂ ਦੇ ਘਰਾਂ ਵਿੱਚੋਂ, ਜਿਵੇਂ ਆਪਣੇ ਭਾਰਤ ਅੰਦਰ ਕਿਹਾ ਜਾਂਦਾ ਹੈ ਭਈ ਗਜਾ ਕਰ ਲਿਆਓ। ਮੰਗ ਕੇ ਪ੍ਰਸ਼ਾਦਾ ਛਕਣਾ ਘਰਾਂ ਦੇ ਅੰਦਰੋਂ, ਅਤੇ ਪ੍ਰਸ਼ਾਦਾ ਹੱਥ 'ਤੇ ਲੈ ਕੇ ਛਕਣਾ ਹੈ। ਹੁਣ ਇਤਨਾ ਮਾਣ ਪ੍ਰਤਿਸ਼ਠਾ ਬਣੀ ਹੋਵੇ, ਉਹਨੂੰ ਕਹਿਣਾ ਘਰਾਂ 'ਚੋਂ ਮੰਗ ਕੇ ਪ੍ਰਸ਼ਾਦਾ ਛਕੋ ਔਖਾ ਹੈ। ਪਰ ਉਹਨਾਂ ਨੇ ਤਾਂ ਕਮਾਲ ਕੀਤੇ, ਕਹਿਣ ਲੱਗੇ ਦੇਖੋ ਪਿਆਰਿਓ, ਮੰਗ ਕੇ ਪ੍ਰਸ਼ਾਦਾ ਛਕਣਾ ਹੈ, ਪਰ ਆਮ ਘਰਾਂ 'ਚੋਂ ਨਹੀਂ, ਸਭ ਤੋਂ ਪਹਿਲਾਂ ਆਪਣੇ ਪਰਿਵਾਰ ਕੋਲੋਂ ਮੰਗ ਕੇ ਪ੍ਰਸ਼ਾਦਾ ਤੁਸਾਂ ਨੇ ਬਾਹਰ ਬਹਿ ਕੇ ਛਕਣਾ ਹੈ। ਜਦੋਂ ਗਏ ਅਤੇ ਜਾ ਕੇ ਰੱਬ ਦਾ ਨਾਮ ਲੈ ਕੇ ਆਵਾਜ਼ ਮਾਰੀ, ਪਤਨੀ ਆਈ ਦੋ ਪ੍ਰਸ਼ਾਦੇ ਲੈ। ਜਦੋਂ ਇਹਨਾਂ ਦੇ ਖੱਚ 'ਤੇ ਰੱਖੇ ਅਤੇ ਇੱਕਦਮ ਪਹਿਚਾਣ ਲਿਆ, ਕਈ ਸਾਲਾਂ ਤੋਂ ਵਿਛੜੇ ਹੋਏ ਪਤੀ ਨੂੰ ਵੇਖ ਕੇ ਪਤਨੀ ਦੀਆਂ ਪੁੱਪਾਂ ਨਿਕਲੀਆਂ, ਜ਼ੋਰ ਲਗਾ ਦਿੱਤਾ, ਕਹਿਣ ਲੱਗੇ ਭਾਵੇਂ ਫਕੀਰ ਹੋ ਗਏ ਖੈ ਤਾਂ ਮੇਰਾ ਪਤੇ, ਮੈਂ ਨਹੀਂ ਬਰਦਾਸ਼ਤ ਕਰ ਸਕਦੀ, ਮੈਂ ਬਾਹਰ ਬੈਠੇ ਨੂੰ ਰੋਟੀ ਦਿਆਂ, ਅੰਦਰ ਆਓ, ਥਾਲ ਵਿੱਚ ਪ੍ਰਸ਼ਾਦ ਛਕਾਵਾਂਗੀ, ਫਿਰ ਭਾਵੇਂ ਚਲੇ ਜਾਣਾ। ਪਰ ਕਹਿਣ ਲੱਗੇ ਭੋਲੀਏ, ਪਤੀ ਪਤਨੀ ਦਾ ਰਿਸ਼ਤਾ ਮੁੱਕ ਚੁੱਕਾ ਹੈ, ਹੁਣ ਤਾਂ ਸਤਿਗੁਰੂ ਦੇ ਹੁਕਮ ਦੇ ਇਕਾਰ ਜੋ ਕਮਾ ਰਿਹਾ ਸਾਂ, ਮੈਂ ਉਹਦੀ ਪਾਲਣਾ ਕਰਨੀ ਹੈ, ਹੁਣ ਮੈਨੂੰ ਹੁਕਮ ਹੈ ਬਾਹਰੋਂ ਪ੍ਰਸ਼ਾਦਾ ਮੰਗ ਕੇ ਛਕਣਾ। ਕਹਿੰਦੇ ਦਰਵਾਜ਼ੇ ਦੇ ਬਾਹਰ ਬਹਿ ਕੇ ਪ੍ਰਸ਼ਾਦਾ ਲੈ ਕੇ ਛਕਿਆ ਕਿਤਨਾ ਕੁ ਔਖਾ ਹੈ। ਸਤਿਸੰਗਿਓ, ਜਿਉਂਦਿਆਂ ਜੀ ਮਰਨ ਦੀ ਜਦੋਂ ਬਾਤ ਆਵੇ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਉਹਦਾ ਮਤਲਬ ਹੈ ਅਹੰਕਾਰ ਨੂੰ ਮਾਰਨਾ ਬਹੁਤ ਔਖਾ ਹੈ, ਅਤੇ ਸਤਿਗੁਰੂ ਜੀ ਅਤੇ ਮਹਾਂਪੁਰਖ ਹਮੇਸ਼ਾ ਉੱਥੇ ਚੋਟ ਲਾਣਗੇ ਜਿਹੜਾ ਅਸੀਂ ਕਦੇ ਸੋਚਿਆ ਵੀ ਨਾ ਹੋਵੇ, ਜਿਹਨੂੰ ਅਸੀਂ ਬਹੁਤ ਚੰਗੀ ਗੱਲ ਕਹੀਏ, ਸਤਿਗੁਰੂ ਕਹਿਣਗੇ ਇਹ ਬਿਲਕੁਲ ਨਾ ਕਰੇ, ਜਿਹਨੂੰ ਸਾਡਾ ਮਨ ਕਵੇ ਇਹ ਬਹੁਤ ਚੰਗੀ ਉਹਨੂੰ ਕਹਿੰਦੇ ਨਾ ਕਰੇ, ਜਿਹਨੂੰ ਅਸੀਂ ਬੁਰਾ ਸਮਝੀਏ ਉਹਨੂੰ ਕਹਿਣਗੇ ਜ਼ਰੂਰ ਇਹ ਕੰਮ ਕਰੇ। ਮਤਲਬ ਉਹ ਕੰਮ ਤੋਂ ਨਹੀਂ ਖੁੰਦਾ, ਮਤਲਬ ਕਹੇ ਵੀ ਮਨ ਨੇ ਜਿਹੜੀ ਅਹੰਕਾਰ ਨੂੰ ਪਕੜਿਆ ਏ, ਉਸ ਨੂੰ ਉਹਦੇ ਤੋਂ ਵੱਖ ਕਰਕੇ ਅੰਦਰ ਨੀਵਾਂ ਕਰਨਾ ਕਹੇ। ਤਾਂ ਹੀ ਮੇਰੇ ਸਾਹਿਬ ਜੀ ਨੇ ਕਿਰਪਾ ਕੀਤੀ ਨਾ, ਮੇਰੇ ਸਾਹਿਬ ਕਹਿੰਦੇ ਪਵੋ ਚਰਨ ਤਲ ਉੱਪਰ ਆਵੋ, ਐਸੀ ਸੇਵ ਕਮਾਵੋ, ਚਰਨਾਂ 'ਤੇ ਡਿੱਗ ਕੇ ਰਵੋ। ਮਨਾ ਕਿਧਰੇ ਤੂੰ ਅਹੰਕਾਰ ਦੇ ਬੋਲ ਨਾ ਬੋਲੀ, ਦੂਜੇ ਨੂੰ ਨਹੀਂ ਤੈਨੂੰ ਆਪਣੇ ਆਪ ਨੂੰ ਘਾਟਾ ਬਹੁਤ ਪਵੇਗਾ। ਪਿਆਰਿਓ, ਕਦੇ ਤੁਸੀਂ ਵੇਖਿਆ ਜੇ ਧਿਆਨ ਨਾਲ ਨਾਮ ਵੀ ਜਪਣਾ ਬਾਣੀ ਵੀ ਪੜ੍ਹਨੇ, ਪਰ ਅੰਦਰ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਿਆਰ ਦੀ ਖੁਸ਼ਬੂ ਨਾ ਆਉਣੀ, ਇੱਕੋ ਕਾਰਨ ਇਹ ਭੈੜਾ ਅਹੰਕਾਰ ਖਹਿੜਾ ਨਹੀਂ ਛੱਡਦਾ। ਪਰ ਭਾਈ ਗੁਰਦਾਸ ਸਾਹਿਬ ਜੀ ਨੇ ਪਹਿਲਾ ਨੁਕਤਾ ਦੱਸਿਆ, ਕਹਿੰਦੇ ਯਤਨ ਕਰ ਗੁਰੂ ਕੀ ਮਤ ਦੀ ਗਰੀਬੀ ਨਿਮਰਤਾ ਨੂੰ ਲੈ ਲਈ। ਦੂਜਾ ਬਚਨ ਕਿਹਾ ਨੇ, ਭੁੱਲ ਕੇ ਆਪਣੇ ਘਰ ਕਿਸੇ ਦੂਸਰੇ ਦਾ ਧਨ ਪਰਾਇਆ ਹੱਕ ਨਾ ਆਉਣ ਦਿਆ ਜੇ, ਉਹ ਪਰਾਏ ਹੱਕ ਨਾਲ ਘਰ ਉੱਚਾ ਬਣ ਜਾਏਗਾ, ਪਰ ਕਲੇਸ਼ ਘਰ ਅੰਦਰ ਬਹੁਤ ਵੱਧ ਜਾਏਗਾ। ਨਾ ਕੇਵਲ ਘਰ ਦਾ ਫਰਨੀਚਰ ਸੋਹਣਾ ਬਣੇਗਾ, ਘਰ ਦੇ ਜੀ ਗੁਰੂ ਕੇ ਪਿਆਰੇ ਭੱਠੀ ਦੇ ਦਾਣੇ ਦੀ ਤਰ੍ਹਾਂ ਉਹ ਤਪ ਖਲੋਣਗੇ ਜੇ ਕਿਧਰੇ ਪਰਾਇਆ ਖੱਕ ਦਾ ਇੱਕ ਪੈਸਾ ਵੀ ਘਰ ਆਵੇ। ਜਿਨ੍ਹਾਂ ਨੇ ਪਿਆਰਿਓ ਸਿੱਖੀ ਨਹੀਂ ਕਮਾਉਣੇ ਉਹ ਬੇਸ਼ੱਕ ਸਵੇਰ ਤੋਂ ਸ਼ਾਮ ਤੱਕ ਜਿਵੇਂ ਮਰਜ਼ੀ ਪਰਾਇਆ ਧਨ ਲਿਆਉਣ, ਉਹਨਾਂ ਨੂੰ ਪਤਾ ਖੋਵੇ, ਪਰ ਜਿਹੜਾ ਧਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨੂੰ ਪਿਆਰ ਕਰ ਚਾਹੁੰਦਾ ਹੈ ਨਾ, ਸੱਚਮੁੱਚ ਗੁਰੂ ਕੇ ਗੁਣਾਂ ਨੂੰ ਆਪਣੇ ਅੰਦਰੋਂ ਵੇਖਣਾ, ਉਹਨਾਂ ਨੂੰ ਇਹਨਾਂ ਗੱਲਾਂ ਨੂੰ ਚੰਗੀ ਤਰ੍ਹਾਂ ਧਿਆਨ ਵਿੱਚ ਰੱਖਣਾ ਚਾਹੀਦਾ। ਸਤਿਗੁਰੂ ਜੀ ਦੇ ਪਿਆਰੇ ਨੇ ਤੀਜਾ ਬਚਨ ਕਹਿਣ ਲੱਗੇ, ਜਿੱਥੇ ਪਰ ਦਰਬ ਨੂੰ ਖੱਚ ਨਾ ਲਾਵੇ, ਤੀਜਾ ਇਹ ਪਰਾ ਪਰ ਨਾਰੀ ਦੇ ਨੇੜ ਨਾ ਜਾਵੇ। ਸੰਸਾਰ ਦੇ ਅੰਦਰ ਹਰੇਕ ਨੂੰ ਆਪਣੀ ਧੀ ਭੈਣ ਮਾਂ ਸਮਝ ਕੇ ਆਪਣੀ ਅੱਖ ਅਤੇ ਖਿਰਦੇ ਨੂੰ ਕਦੇ ਮੈਲਾ ਨਾ ਕਰੇ, ਪਵਿੱਤਰ ਬਣਾ ਕੇ ਰੱਖੇ। ਅਤੇ ਚੌਥਾ ਬਚਨ ਕਿਹਾ ਸੀ ਭਾਈ ਗੁਰਦਾਸ ਸਾਹਿਬ ਨੇ, ਜਿਹੜਾ ਸਭ ਤੋਂ ਖਤਰਨਾਕ ਔਗਣ ਹੈ, ਰੱਬ ਕਰੇ ਜਿਹਨੂੰ ਤੁਸੀਂ ਦੁਸ਼ਮਣ ਵੀ ਕਹਿੰਦੇ ਹੋ ਨਾ, ਵਾਹਿਗੁਰੂ ਕਰੇ ਉਹਦੇ ਵਿੱਚ ਵੀ ਔਗਣ ਨਾ ਇਹ ਆਵੇ। ਪਰ ਵੈਸੇ ਤਾਂ ਸਿੱਖ ਦਾ ਕੋਈ ਦੁਸ਼ਮਣ ਹੈ ਹੀ ਨਹੀਂ, ਖੈ ਚਾਰ ਦਿਨ ਦੀ ਜ਼ਿੰਦਗੀ ਹੈ, ਪਤਾ ਨਹੀਂ ਇਹ ਮਨ ਕਿਉਂ ਕਿਸੇ ਨੂੰ ਆਪਣਾ ਕਿਸੇ ਨੂੰ ਬਗਾਨਾ ਬਣਾ ਕੇ ਆਪਣੇ ਲਈ ਪਾਪਾਂ ਦਾ ਧਨ ਇਕੱਠਾ ਕਰਦਾ ਏ। ਪਰ ਜੇ ਕਿਧਰੇ ਅੰਦਰ ਟਿਕੀ ਵੀ ਹੋਏ ਜਗ੍ਹਾ, ਕਿਧਰੇ ਇਹ ਮੈਲ ਨਾ ਨਿਕਲੀ ਹੋਏ, ਕਦੇ ਦੁਸ਼ਮਣ 'ਚ ਵੀ ਇਹ ਔਗਣ ਨਾ ਰੱਬ ਪੈਦਾ ਕਰੇ, ਉਹ ਕਹਿ ਨਿੰਦਾ ਦਾ। ਕੱਲ੍ਹ ਮੈਂ ਬੇਨਤੀ ਕਰ ਚੁੱਕਾ ਹਾਂ, ਨਿੰਦਾ ਨਾਲ ਨਾ ਰੱਬ ਦੇ ਘਰੋਂ ਜੜ੍ਹਾਂ ਪੁੱਟੀਆਂ ਜਾਂਦੀਆਂ ਨੇ, ਮੁੜ ਕੇ ਕਦੇ ਜੀਵਨ ਖਰਾ ਭਰਾ ਨਹੀਂ ਹੋ ਸਕਦਾ। ਹਾਂ, ਜੇ ਕਿਧਰੇ ਕੋਈ ਕਰਮ ਪੁਰਾਣਾ ਹੋਏ, ਸਤਿਗੁਰੂ ਦੇ ਦਰ 'ਤੇ ਬੰਦਾ ਬਹੁਤਾ ਹੀ ਅੰਦਰੋਂ ਝੁੱਕ ਜਾਵੇ, ਸੱਤੇ ਬਲਵੰਡ ਦੀ ਤਰ੍ਹਾਂ ਸਾਧ ਸੰਗਤ ਭਾਈ ਲੱਤੇ ਵਰਗਾ ਕੋਈ ਮਿਲ ਜਾਏ ਅਤੇ ਭਾਵੇਂ ਬਖਸ਼ਿਆ ਜਾਵੇ, ਨਹੀਂ ਤਾਂ ਮੇਰੇ ਸਾਹਿਬ ਕਹਿੰਦੇ ਨੇ ਨਿੰਦਾ ਵਰਗਾ ਔਗਣ ਜਗਤ ਵਿੱਚ ਕੋਈ ਨਹੀਂ ਜੇ। ਪਰ ਤੁਸੀਂ ਵੇਖੋਗੇ ਨਿੰਦਾ ਵਿੱਚ ਰਸ ਬੜਾ ਏ, ਸਵਾਦ ਬੜਾ ਏ, ਜਦੋਂ ਵੀ ਆਪਾਂ ਕਿਧਰੇ ਖਲੋਈਏ ਜਿਹਦੀ ਮਰਜ਼ੀ ਗੱਲ ਛੇੜ ਕੇ ਉਹਦੇ ਔਗਣਾਂ ਨੂੰ ਫੋਲਣਾ ਸ਼ੁਰੂ ਕਰੋ, ਘੰਟਿਆਂ ਬੱਧੀ ਇਹ ਮਨ ਉਹਦੇ 'ਚੋਂ ਰਸ ਲੈਂਦਾ ਤੁਰਿਆ ਜਾਏਗਾ। ਅਤੇ ਜੇ ਤੁਹਾਡੇ ਵਰਗਾ ਕੋਈ ਵੀਰ ਸੱਜਣ ਕਵੇ ਚੱਲ ਇੱਕ ਜਪਜੀ ਸਾਹਿਬ ਦਾ ਪਾਠ ਕਰੀਏ, ਚੁੱਪ ਕਰਕੇ ਘੜੀ ਵੇਖ ਕੇ ਚੱਲਦਾ ਬਣੇਗਾ, ਕਿਉਂਕਿ ਉਹਦੇ ਵਿੱਚੋਂ ਅੰਦਰ ਦਾ ਲਗਾਓ ਨਹੀਂ ਹੈ, ਉਹਦੇ ਨਾਲ ਸਾਂਝ ਨਹੀਂ। ਪਰ ਮੈਂ ਬੇਨਤੀ ਕਰਾਂ, ਖੈਰ ਭਾਈ ਗੁਰਦਾਸ ਸਾਹਿਬ ਕਹਿੰਦੇ ਨਿੰਦਾ ਦਾ ਔਗਣ ਰੱਬ ਕਰੇ ਕਿਸੇ 'ਚ ਨਾ ਆਵੇ, ਬਾਕੀ ਗੁਣਾਂ ਬਖਸ਼ੇ ਜਾ ਸਕਦੇ ਨੇ, ਨਿੰਦਕ ਨੂੰ ਨਹੀਂ ਜੇ ਕਿਧਰੇ ਢੋਏ। ਅਤੇ ਪੰਜਵਾਂ ਦੋ ਗੁਣ ਹੋਰ ਕਹੇ ਭਾਈ ਸਾਹਿਬ ਨੇ, ਕਹਿਣ ਲੱਗੇ ਪਿਆਰਿਓ, ਹਉ ਤਿਸ ਕੋਲ ਘੁਮਾਇਆ, ਉਹਨਾਂ ਤੋਂ ਮੈਂ ਸਦਕੇ ਜਾਵਾਂ, ਛੋੜਾ ਸਵੈ ਛੋੜਾ ਕੀ ਖਾਵੈ। ਇਹ ਉਹਨਾਂ ਦੀ ਬਾਤ ਏ ਜਿਨ੍ਹਾਂ ਨੂੰ ਸੱਚਮੁੱਚ ਸਿੱਖੀ ਕਮਾਉਣ ਦਾ ਚਾਅ ਹੋਵੇ, ਜਿਹੜੇ ਜਿਨ੍ਹਾਂ ਦੇ ਅੰਦਰ ਹੋਵੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੈਨੂੰ ਨਮਸਕਾਰ ਜ਼ਰੂਰ ਕਰਦੇ ਆ, ਕਿਧਰੇ ਆਪਣੇ ਅੰਦਰੋਂ ਆਪਣੇ ਸ਼ਬਦ ਦਾ ਝਲਕਾਰਾ ਵੀ ਅਸੀਂ ਤੱਕਣਾ ਚਾਹੁੰਦੇ ਹਾਂ, ਉਹ ਪਾ ਜਿਹੜੀ ਮਹਿਮਾ ਤੇਰੀ ਬਾਣੀ ਵਿੱਚ ਸੁਣਦੇ ਆ, ਕਿਧਰੇ ਭਾਵੇਂ ਇੱਕ ਭੋਰੀ ਜਿਤਨਾ ਉਹ ਦੀਦਾਰ ਦੇ, ਜਿਨ੍ਹਾਂ ਦੇ ਅੰਦਰ ਦੀਦਾਰ ਦੀ ਤੰਗ ਹੋਵੇ। ਭਾਈ ਸਾਹਿਬ ਕਹਿੰਦੇ ਨੇ ਉਹ ਜ਼ਿੰਦਗੀ ਦੇ ਅੰਦਰ ਥੋੜ੍ਹਾ ਸੌਣ ਅਤੇ ਥੋੜ੍ਹਾ ਖਾਣ, ਸੌਣ ਲਈ 84 ਲੱਖ ਜੂਨ ਪਈ ਹੈ ਪਿਆਰਿਓ, ਖਾਣ ਵਾਸਤੇ 84 ਲੱਖ ਜੂਨ ਹੈ, ਰੱਬ ਦੀ ਬੰਦਗੀ ਵਾਸਤੇ ਕੇਵਲ ਇੱਕ ਮੌਕਾ ਮਿਲਿਆ ਹੈ, ਅਤੇ ਉਹ ਕਹਿ ਕੇਵਲ ਮਨੁੱਖਾ ਜਨਮ। ਖਾਣ ਦੀ ਅਤੇ ਸੌਣ ਦੀ ਕਿਹੜੀ ਬਾਤ, ਅਤੇ ਪਸ਼ੂ ਸੁੱਤੇ ਪਏ ਨੇ। ਭਗਤ ਕਬੀਰ ਸਾਹਿਬ ਕਿਹੜੀ ਵੱਡੀ ਚੋਟ ਮਾਰਦੇ ਨੇ ਜੇ ਥੋੜ੍ਹਾ ਜਿਹਾ ਗੰਭੀਰ ਹੋ ਕੇ ਸੋਚੀਏ। ਉਹ ਕਹਿੰਦੇ ਕਬੀਰ ਸੂਤਾ ਕਿਆ ਕਰੇ, ਕੀ ਕਰਦੇ ਸੁੱਤਾ, ਕਿਉਂ ਸੋ ਕੇ ਜ਼ਿੰਦਗੀ ਗਵਾ ਰਿਹਾ ਏ, ਕੀ ਕਰੀਏ। ਹਜ਼ੂਰ ਕਹਿੰਦੇ ਉੱਠ ਕੇ ਨਾ ਜਪੈ ਮੁਰਾ, ਕਿਉਂ ਨਹੀਂ ਉੱਠ ਕੇ ਸਾਈਂ ਦਾ ਨਾਮ ਜਪਦਾ। ਇੱਕ ਦਿਨ ਸੋ ਅਨਖੋਏ ਗੋ ਲਾਂਬੇ ਗੋੜ ਪਸਾਰ, ਇੱਕ ਦਿਨ ਆਏਗਾ ਜਦੋਂ ਲੰਬੀ ਨੀਂਦ ਸਵੇਂਗਾ, ਤੈਨੂੰ ਕੋਈ ਉਠਾਏਗਾ ਨਹੀਂ। ਸਾਧ ਸੰਗ ਗੁਰਮਤਿ ਦੇ ਅੰਦਰ ਵਰਤ ਰੱਖਣ ਦੀ ਮਨਾਹੀ ਹੈ, ਪਰ ਸਤਿਗੁਰੂ ਜੀ ਦੇ ਘਰ ਅੰਦਰ ਇਹ ਹੁਕਮ ਹੈ ਥੋੜ੍ਹਾ ਸਮੋ ਅਤੇ ਥੋੜ੍ਹਾ ਖਾਓ। ਅਤੇ ਜੇ ਬੰਦਾ ਸਮੇਂ ਵੀ ਘੱਟ ਅਤੇ ਪਿਆਰਿਓ ਖਾਏ ਵੀ ਘੱਟ, ਤਾਂ ਕੀ ਉਹ ਬ੍ਰਹਮ ਗਿਆਨੀ ਬਣ ਜਾਏਗਾ? ਜੇ ਉਹ ਖਾਵੇ ਘੱਟ ਅਤੇ ਸਮੇਂ ਘੱਟ, ਇਹੋ ਜਿਹੇ ਅਨੇਕਾਂ ਲੋਕ ਨੇ ਜਿਨ੍ਹਾਂ ਨੂੰ ਰੋਗ ਲੱਗਾ ਏ, ਉਹ ਖਾ ਵੀ ਨਹੀਂ ਪੂਰਾ ਸਕਦੇ ਅਤੇ ਸੌਂ ਵੀ ਨਹੀਂ ਸਕਦੇ। ਨਹੀਂ, ਵਿਚਾਰ ਦੀ ਲੜੀ ਪਿੱਛੋਂ ਚੱਲ ਰਹੀ ਹੈ, ਜਦੋਂ ਕਿਸੇ ਨੇ ਨਾਮ ਜਪਣਾ ਖੋਵੇ ਤਾਂ ਉਹ ਨਾਮ ਜਪਣ ਲਈ ਥੋੜ੍ਹਾ ਖਾਏਗਾ, ਨੀਂਦ ਘੱਟ ਆਏਗੀ, ਸਮੇਂਗਾ ਘੱਟ, ਵੱਧ ਤੋਂ ਵੱਧ ਜਿਤਨਾ ਜਪੇਗਾ ਉਤਨੀ ਛੇਤੀ ਉਹਦੇ 'ਤੇ ਮਿਹਰ ਖੋਏਗੀ। ਉਸ ਨੁਕਤੇ ਨੂੰ ਜੇ ਛੱਡ ਦੇਈਏ, ਇਕੱਲਾ ਘੱਟ ਸੌਣ ਨਾਲ ਤਾਂ ਕੁਛ ਵੀ ਨਹੀਂ ਹੋਣਾ, ਜਾਗੀ ਜਾਓ। ਸਾਹਿਬ ਕਹਿੰਦੇ ਉੱਲੂ ਬਹੁਤ ਜਾਗਦਾ ਏ, ਮਨੁੱਖ ਜਾਗ ਲਏਗਾ ਤਾਂ ਕੀ ਹੋ ਜਾਏਗਾ? ਨਹੀਂ ਬਕਾਇਦਾ ਦੱਸਿਆ ਨਹੀਂ ਕਿਵੇਂ ਜਾਗਣਾ ਏ। ਆਪ ਜੀ ਸਿਆਣੇ ਬੈਠੇ ਹੋ, ਗੁਰੂ ਕੀ ਬਾਣੀ ਦੀ ਸੂਝ ਰੱਖਣ ਵਾਲੇ, ਸਤਿਗੁਰੂ ਜੀ ਨੇ ਕੋਈ ਕਸਰ ਨਹੀਂ ਛੱਡੇ। ਸਾਹਿਬ ਕਹਿੰਦੇ ਜਾਗਨਾ ਜਾਗਨ ਨੀ ਕਾਓ, ਹਰ ਕੀਰਤਨ ਮੈਂ ਜਾਗਨਾ। ਜਾਗਣਾ ਕਹੇ ਰੱਬ ਦੀ ਬੰਦਗੀ ਕਰਦਿਆਂ ਕੋਇਆ ਜਾਗਣਾ ਏ। ਇਹਨੀ ਗੱਲਾਂ ਕਰਨ ਲਈ ਜਾਗਦੇ ਰਹੀਏ ਸਾਰੀ ਸਾਰੀ ਰਾਤ, ਦਿਨੇ ਵੀ ਘੱਟ ਸਮੀਏ, ਅਤੇ ਜਿਹੜਾ ਅਖੀਰਲਾ ਗੁਣ ਦੱਸਿਆ ਉਹਦੇ 'ਚ ਸਾਰੇ ਪੰਜੇ ਆਉਣਗੇ। ਉਹ ਕਹਿ ਹਉ ਤਿਸ ਕੋਲ ਕਮਾਇਆ, ਸਤਿਗੁਰ ਦਾ ਉਪਦੇਸ਼ ਕਮਾਵੈ। ਉਪਦੇਸ਼ ਲੈਣਾ ਹੋਰ ਬਾਤ ਏ, ਉਪਦੇਸ਼ ਨੂੰ ਸੁਣਨਾ। ਸਾਨੂੰ ਹੁਕਮ ਏ ਸਤਿਗੁਰ ਕਾ ਉਪਦੇਸ਼ ਸੁਣ ਤੂੰ ਖੂਵੈ ਤੇਰੇ ਨਾਲੇ। ਗੁਰੂ ਕਾ ਉਪਦੇਸ਼ ਸੁਣੋ। ਫਿਰ ਸਤਿਗੁਰੂ ਜੀ ਦਾ ਬਚਨ ਇਹ ਆਉਂਦਾ ਜੇ, ਸਾਹਿਬ ਕਹਿੰਦੇ ਨੇ ਸੁਣ ਉਪਦੇਸ਼ ਹਿਰਦੇ ਵਸਾਵੋ। ਇੱਕ ਬੰਦਾ ਉਪਦੇਸ਼ ਸੁਣ ਕੇ ਇਧਰੋਂ ਦੂਸਰੇ ਪਾਸੇ ਕੱਢਦਾ ਏ, ਇੱਕ ਉਹ ਜਿਹੜਾ ਗੁਰੂ ਜੋ ਕਹਿੰਦਾ ਉਹਨੂੰ ਹਿਰਦੇ 'ਚ ਰੱਖ ਲੈਂਦਾ ਏ। ਸਾਹਿਬ ਕਹਿੰਦੇ ਗੁਰੂ ਕਹਿ ਰਿਹਾ ਜੇ ਜਿੰਨੇ ਵੀ ਮਨ ਤੁਹਾਡੀਆਂ ਇੱਛਾ ਕਰੇਗਾ, ਜਿਹਦੇ ਅੰਦਰ ਗੁਰੂ ਦਾ ਉਪਦੇਸ਼ ਵਸੇ ਉਹਦੀ ਝੋਲੀ ਅੰਦਰ ਸਾਰੇ ਫਲ ਪੈਣਗੇ। ਤੁਸੀਂ ਸਿਆਣੇ ਸੂਝਵਾਨ, ਇੱਕ ਨਿੱਕੀ ਜਿਹੀ ਗੱਲ ਕਹਿਣ ਲੱਗਾ ਵਾਂ। ਆਮ ਹੀ ਤੁਸੀਂ ਵੇਖੋ ਨਾ, ਸਾਡੇ ਵੀਰ ਭੈਣਾਂ ਦਾ ਗਿਲਾ ਏ ਵੀ ਅਸੀਂ ਅਰਦਾਸਾਂ ਬਹੁਤ ਕੀਤੀਆਂ ਪਰ ਪੂਰੀਆਂ ਨਹੀਂ ਜੇ ਹੁੰਦੀਆਂ। ਮੇਰੇ ਖਿਆਲ ਸਾਡੇ 'ਚੋਂ ਕੋਈ ਵੀ ਇਹੋ ਜਿਹਾ ਨਹੀਂ ਹੋਏਗਾ ਜਿਹਦੇ ਅੰਦਰ ਇਹ ਖਿਆਲ ਨਾ ਹੁੰਦਾ ਹੋਵੇ। ਉਹਦਾ ਕਾਰਨ ਮਨ ਨਿਤਾ ਪ੍ਰਤੀ ਅੰਦਰੋਂ ਕੋਈ ਨਾ ਕੋਈ ਇੱਛਾ ਬਣਾਈ ਜਾ ਰਿਹਾ ਹੈ। ਵਾਹਿਗੁਰੂ ਇੱਕ ਪੂਰੀ ਕਰਦਾ, ਦੂਸਰੀ ਬਣ ਜਾਂਦੀ, ਉਹ ਪੂਰੀ ਹੁੰਦੀ, ਤੀਸਰੀ ਬਣਾ ਲੈਂਦਾ ਏ। ਮਰ ਜਾਈਦਾ ਪਰ ਇੱਛਾ ਨਹੀਂ ਮੁੱਕਦੀਆਂ ਪਿਆਰਿਓ। ਪਰ ਅਕਸਰ ਹੀ ਇਹ ਅੰਦਰ ਪੁੱਛਦਾ ਆਪਣੇ ਆਪ ਨੂੰ, ਸਹਿਬਾ ਬਾਣੀ ਤੇਰੀ ਪੜ੍ਹਦੇ ਹਾਂ, ਨਾਮ ਤੇਰਾ ਜਪਦੇ ਹਾਂ, ਅੰਮ੍ਰਿਤ ਵੀ ਛਕ ਲਏ ਨੇ, ਸਹਿਬ ਤੇਰੇ ਦਰ ਤੋਂ ਇਲਾਵਾ ਕਿਸੇ ਹੋਰ ਦਰ ਦੀ ਆਸ ਵੀ ਕੋਈ ਨਹੀਂ, ਪਰ ਕਿੰਨੀਆਂ ਮੰਗਾਂ ਜਿਹੜੀਆਂ ਪੂਰੀਆਂ ਨਹੀਂ ਹੋ ਰਹੀਆਂ। ਇਹੀ ਕਹਿੰਦੇ ਹਾਂ ਨਾ, ਮੈਂ ਇੱਕ ਬੇਨਤੀ ਕਰ ਲੱਗਾ ਜੇ ਸਾਹਿਬ ਜੀ ਦੀ ਕਿਰਪਾ ਨਾਲ ਉਹਦਾ ਇੱਕੋ ਜਵਾਬ ਜੇ, ਅਜੇ ਗੁਰੂ ਕਾ ਉਪਦੇਸ਼ ਜ਼ੁਬਾਨ ਅਤੇ ਕੰਨਾਂ ਤੱਕ ਜ਼ਰੂਰ ਪਹੁੰਚਿਆ, ਅੰਦਰ ਨਹੀਂ ਆਇਆ। ਜਦੋਂ ਅੰਦਰ ਜਾਏਗਾ ਉਦੋਂ ਇਹ ਨਹੀਂ ਕਦੇ ਪੁੱਛਾਂਗੇ ਅਰਦਾਸਾਂ ਪੂਰੀਆਂ ਕਿਉਂ ਨਹੀਂ ਹੁੰਦੀਆਂ, ਉਦੋਂ ਕਹੋਗੇ ਅਰਦਾਸਾਂ ਪੂਰੀਆਂ ਹੋ ਰਹੀਆਂ ਨੇ, ਇਹਨਾਂ ਨੂੰ ਰੋਕੀਏ ਕਿਵੇਂ। ਅਜੇ ਕਈ ਵੀਰ ਮੈਨੂੰ ਮਿਲੇ, ਉਹਨਾਂ 'ਚੋਂ ਇੱਕ ਦੀ ਗੱਲ ਕਰਾਂ, ਡਾਕਟਰ ਨਾਲੇ ਨਾਲੇ ਇਸ ਵਕਤ ਵੀ ਅਮੈਰੀਕਾ ਦੇ ਅੰਦਰ ਸਤਿਗੁਰੂ ਜੀ ਦੀ ਕਿਰਪਾ ਨਾਲ ਸ਼ਹੀਦਾਂ ਦੇ ਅਤੇ ਸਾਹਿਬਾਂ ਦੇ ਘਰ ਦੀ ਵੱਡੀ ਸੇਵਾ ਵੀ ਨਿਭਾ ਰਹੇ ਨੇ। ਇੱਕ ਦਿਨ ਗੋਝ ਗੱਲ ਕਰਦੇ ਹਾਂ, ਕਹਿਣ ਲੱਗੇ ਬੜੀ ਮੁਸ਼ਕਲ ਏ, ਰੋ ਰਹੇ ਸਨ। ਕਹਿਣ ਲੱਗੇ ਜੋ ਵੀ ਮਨ ਵਿੱਚ ਫੁਰਨਾ ਆਉਂਦਾ ਏ ਸਤਿਗੁਰੂ ਉਹੀ ਇੱਕਦਮ ਪੂਰਾ ਕਰ ਦਿੰਦੇ ਨੇ, ਬੜੇ ਤਰਲੇ ਲੈ ਰਿਹਾ ਵਾਂ ਦਾਤਾ ਬਖਸ਼ੇ। ਮਨ ਦਾ ਕੀ ਪਤਾ ਕਿਹੜੀ ਕਿਹੜੀ ਇਹ ਮੰਗ ਮੰਗੀ ਜਾਵੇ, ਪੂਰੀ ਹੋ ਕੇ ਉਹਨੂੰ ਭੁਗਤਾਉਣਾ ਔਖਾ ਏ। ਸਾਧ ਸੰਗਤ ਕਹਿਣ ਲੱਗੇ ਸੋਚਦਾ ਪਿੱਛੋਂ ਆ ਅਤੇ ਪੂਰਾ ਕੰਮ ਪਹਿਲਾਂ ਹੋ ਜਾਂਦਾ ਅਤੇ ਆਮ ਗ੍ਰਸਤੀਆਂ ਵਰਗਾ ਗ੍ਰਸਤੇ ਜੀਵਨ ਬਤੀਤ ਕਰ ਰਿਹਾ। ਇਹਦਾ ਮਤਲਬ ਇਹ ਹੋਇਆ ਜਦੋਂ ਕੋਈ ਸਤਿਗੁਰੂ ਦਾ ਉਪਦੇਸ਼ ਹਿਰਦੇ 'ਚ ਵਸਾਉਂਦਾ ਏ ਉਦੋਂ ਇਹ ਘਟਨਾ ਵਾਪਰਦੀ ਜੇ, ਜਿਹੜੀ ਗੁਰੂ ਕੀ ਬਾਣੀ ਵਿੱਚ ਆਉਂਦੀ ਏ ਨਾ। ਸਾਹਿਬ ਕਹਿੰਦੇ ਆਪਣੇ ਸੇਵਕੀ ਆਪੇ ਰਾਖੈ, ਆਪੇ ਨਾਮ ਜਪਾਵੇ, ਜੈ ਜੈ ਕਾਜ ਕਿਰਤ ਸੇਵਕੀ ਤਾਂ ਤਾਂ ਉਠਤਾਵੇ, ਸੇਵਕੋ ਨਿਕਟੀ ਖੋਏ ਦਿਖਾਵੇ। ਰੱਬ ਆਪਣੇ ਸੇਵਕਾਂ ਦੇ ਨੇੜੇ ਹੋ ਕੇ ਵਿਖਾਉਂਦਾ ਏ, ਮੈਂ ਤੁਹਾਡੇ ਕੋਲ ਹਾਂ, ਜੋ ਜੋ ਕਹਿ ਠਾਕੁਰ ਪੈ ਸੇਵਕ ਤਤਕਾਲ ਖੋਏ ਜਾਵੇ। ਮੈਂ ਪਰਸੋਂ ਵੀ ਇੱਕ ਬਚਨ ਕੀਤਾ ਸੀ, ਉਹਦੇ ਵਿੱਚ ਇੱਕ ਹੋਰ ਯਾਦ ਆ ਰਿਹਾ। ਭਾਈ ਸਾਹਿਬ ਭਾਈ ਰਣਧੀਰ ਸਿੰਘ ਸਾਹਿਬ ਨੇ 23 ਮਹਾਂਪੁਰਖਾਂ ਦੇ ਜੀਵਨ ਲਿਖੇ ਨੇ ਜਿਹੜੇ ਉਹਨਾਂ ਦੇ ਨਾਲ ਦੇ ਸਾਥੀ ਸਨ। ਕਿਤਾਬ ਦਾ ਨਾਂ ਰੱਖਿਆ ਨੇ ਉਹਦਾ ਵੀ ਰੰਗਲੇ ਸੱਜਣ, ਭਾਵੇਂ ਰੰਗਲੇ ਸੱਜਣ ਸਰਲੇਖੇਟ, ਬਹੁਤ ਸਾਰੇ ਉਹਨਾਂ ਨੇ ਹੋਰ ਵੀ ਬਚਨ ਲਿਖੇ। ਪਰ ਇਹ ਕਿਤਾਬ ਮੇਰਾ ਅੰਦਰ ਚਾਹੁੰਦਾ ਸੀ, ਜਿਤਨੇ ਵੀ ਗੁਰੂ ਪਾਤਸ਼ਾਹ ਜੀ ਨੂੰ ਪਿਆਰ ਕਰਨ ਵਾਲੇ ਵੀਰ ਇਸ ਰਾਹ 'ਤੇ ਤੁਰਦੇ ਨੇ ਨਾ, ਘੱਟੋ ਘੱਟ ਹਰ ਵੀਰ ਭੈਣ ਉਹ ਰੰਗਲੇ ਸੱਜਣ ਜ਼ਰੂਰ ਇੱਕ ਵਾਰ ਪੜ੍ਹਨੀ ਚਾਹੀਦੀ। ਕਿਉਂ ਭਲਾ? ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅਤੇ ਨਾਮ ਦੀ ਮਹਿਮਾ ਪਤਾ ਲੱਗੇ। ਕਈ ਵਾਰ ਕੀ ਹੁੰਦਾ ਇਹਨਾਂ ਸਤਿਗੁਰੂ ਕੀ ਮਹਿਮਾ ਨੂੰ, ਅਸੀਂ ਸਤਿਗੁਰੂ ਨੂੰ ਪਿਆਰ ਕਰਦੇ ਹਾਂ ਪਰ ਸਤਿਗੁਰੂ ਦੀ ਮਹਿਮਾ ਜਦੋਂ ਪ੍ਰਗਟ ਹੋਣ ਲੱਗੇ ਤੁਹਾਡੇ ਵਿੱਚੋਂ, ਉਹਦੇ ਤੋਂ ਮਨੁੱਕਰ ਹੋ ਜਾਂਦਾ ਮਨ, ਕਹਿੰਦਾ ਪਤਾ ਨਹੀਂ ਇਹ ਹੋ ਸਕਦਾ ਕਿ ਨਹੀਂ ਹੋ ਸਕਦਾ, ਡਰਦਾ ਏ। ਬਹੁਤ ਸਾਰੀਆਂ ਘਟਨਾਵਾਂ ਰੋਜ਼ ਵੇਖਣ ਨੂੰ ਮਿਲਦੀਆਂ ਨੇ, ਹੁੰਦੀ ਬਖਸ਼ਿਸ਼ ਬਹੁਤ ਵੱਡੀ ਪਰ ਇਹ ਆਪ ਵੀ ਭੁਲੇਖੇ ਵਿੱਚ ਅਤੇ ਚਾਰ ਚੁਫੇਰੇ ਤੋਂ ਵੀ ਇਹਨੂੰ ਭੁਲੇਖੇ 'ਚ ਪਾ ਕੇ ਡੁਲਾ ਦਿੱਤਾ ਜਾਂਦਾ ਹੈ। ਉਹਦੇ 'ਚ ਖੈਰ ਇੱਕ ਵੀਰ ਸੁਰਜਨ ਸਿੰਘ ਜੀ ਦੀ ਬਾਤ ਲਿਖਦੇ ਨੇ, ਕਹਿੰਦੇ ਰੰਗ ਇਹੋ ਜਿਹਾ ਲੱਗਾ ਬਹੁਤ ਬਖਸ਼ਿਸ਼ ਹੈ, ਅਤੇ ਕਹਿੰਦੇ ਇੱਕ ਦਿਨ ਜਦੋਂ ਬਹੁਤਾ ਆਲਾ ਦੁਆਲਾ ਤੰਗ ਕਰਨ ਲੱਗਾ, ਦੁਨੀਆ ਦਾ ਸੁਭਾਅ ਏ ਜਦੋਂ ਤੁਹਾਡੇ ਕੋਲ ਸ਼ਕਤੀ ਹੋਵੇ ਨਾ ਰੱਬ ਦੀ, ਪਹਿਲਾਂ ਕੁਝ ਲੋਕ ਤਾਂ ਤੁਹਾਡੇ ਚਰਨਾਂ ਵੀ ਚੁੱਕਣਗੇ ਅਤੇ ਕੁਝ ਲੋਕ ਜਿਹੜੇ ਕਨ ਪਿਆਰੇ ਉਹ ਤੁਹਾਡੇ ਸਿਰ ਨੂੰ ਪੈਣਗੇ। ਇਹ ਰੱਬ ਦਾ ਕਾਨੂੰਨ ਏ, ਕਿਸੇ ਦਾ ਕਸੂਰ ਕੋਈ ਨਹੀਂ ਹੈ। ਜਦੋਂ ਉਹਨਾਂ ਵੇਖਿਆ ਵੀ ਕੋਈ ਮੰਗਣ ਵਾਲੇ ਆ ਰਹੇ ਅਤੇ ਕੋਈ ਵਿਰੋਧ ਕਰਨ ਵਾਲੇ, ਰਾਜਪੁਰੇ ਦੇ ਕੋਲ ਇੱਕ ਜੰਗਲ ਜਿਹਾ ਵੇਖ ਕੇ ਚੰਗੇ ਉੱਥੇ ਕੰਡੇ ਸਨ, ਝਾੜੀਆਂ 'ਚ ਜਾ ਕੇ ਚੁੱਪ ਕਰਕੇ ਭਾਈ ਸਾਹਿਬ ਕਹਿੰਦੇ ਬਹਿ ਗਏ। ਉੱਥੇ ਉਹਨਾਂ ਨੂੰ ਪਤਾ ਲੱਗਾ ਇੱਕ ਹੋਰ ਵੀਰ ਸੀ ਉਹਨਾਂ ਦਾ ਸੰਗੀ ਸਾਚੇ, ਉਹ ਕਹਿਣ ਲੱਗੇ ਉਸ ਇਲਾਕੇ 'ਚ ਬੜੀ ਮਹਿਮਾ, ਕਹਿਣ ਲੱਗੇ ਵੀ ਮਹਾਂਪੁਰਖ ਰਹਿੰਦੇ ਨੇ। ਉਹ ਕਹਿਣ ਲੱਗੇ ਵੀ ਉਹ ਮਹਾਂਪੁਰਖ ਜੀ ਦੀ ਗੱਲ ਕਰਦੇ ਹੋ, ਅੰਮ੍ਰਿਤਧਾਰੀ ਏ ਕਿ ਦੂਸਰਾ? ਕਹਿੰਦੇ ਜੀ ਅੰਮ੍ਰਿਤਧਾਰੀ ਏ, ਦਰਸ਼ਨ ਕਰਨਾ। ਕਹਿੰਦੇ ਕੋਈ ਨੇੜੇ ਨਹੀਂ ਜਾ ਸਕਦਾ, ਇਹ ਭੇਤੀ ਸੀ। ਜਪਣ ਵਾਲਾ ਹੌਲੀ ਹੌਲੀ ਚਲਾ ਗਿਆ, ਜਦੋਂ ਗਿਆ ਉਹ ਬੈਠਾ ਸੀ ਕਿਸੇ ਖੇੜੇ ਆਨੰਦ ਵਿੱਚ, ਚਾਰ ਚੁਫੇਰੇ ਕੰਡੇ ਸਨ ਉਹਦੇ ਤੱਕ ਜਾਣਾ ਨੇ, ਪਰ ਉਹ ਜਿੰਨਾ ਚਿਰ ਮੂੰਹ ਨਾ ਘੁਮਾਏ ਉਹਦਾ ਮੂੰਹ ਵੇਖ ਨਹੀਂ ਸੀ ਸਕਦਾ। ਇਹ ਪਾਠ ਕਰਦਾ ਰਿਹਾ, ਨਾਮ ਜਪ ਕੇ ਜਦੋਂ ਦੋ ਚਾਰ ਘੰਟੇ ਖਲੋਤਾ, ਤੁਰਨ ਲੱਗਾ ਨਾ ਭਈ ਇਹ ਬੈਠਾ ਟਿਕਿਆ, ਟਿਕੇ ਨੂੰ ਛੇੜਨ ਜਿੰਨਾ ਦੁਨੀਆ 'ਚ ਇਹਦੇ ਤੋਂ ਵੱਡਾ ਪਾਪ ਕੋਈ ਨਹੀਂ। ਜੇ ਅਸੀਂ ਖਿਆਲ ਨਹੀਂ ਕਰਦੇ, ਕਈ ਵਾਰ ਕੋਈ ਸੰਗਤ ਵਿੱਚ ਟਿਕੀ ਹੋਈ ਆਤਮਾ ਬੈਠੀ ਹੋਵੇ ਨਾ, ਨਿਗੂਣੀ ਜੀ ਗੱਲ ਕਰਦੇ, ਚੱਲ ਪ੍ਰਸ਼ਾਦੇ ਦਾ ਟਾਈਮ ਹੋ ਗਿਆ ਏ, ਪ੍ਰਸ਼ਾਦਾ ਲੱਖ ਵਾਰੀ ਮਿਲ ਜਾਏਗਾ। ਗੁਰੂ ਨਾਨਕ ਨੇ ਤਰਸ ਕਰਕੇ ਹੋ ਸਕਦਾ ਜ਼ਿੰਦਗੀ ਅੰਦਰ ਇੱਕ ਹੀ ਮੌਕਾ ਦਿੱਤਾ ਹੋਵੇ, ਉਹ ਗਵਾਲ ਉਹ ਮੁੜ ਕੇ ਆਪਣੇ ਯਤਨ ਨਾਲ ਉਹ ਇਕਾਗਰਤਾ ਨਹੀਂ ਆਉਂਦੇ। ਸਾਹਿਬਾਂ ਦਾ ਬਚਨ ਜੇ ਸਾਹਿਬ ਕਹਿੰਦੇ, ਇਹ ਪਿਰਮ ਪਿਆਲਾ ਖਸਮ ਕਾ ਜੈ ਪਾਵੈ ਤੈ ਦੇ, ਉਹ ਤਰੁੱਠ ਕੇ ਦਿੰਦਾ ਏ, ਆਪਣੇ ਯਤਨ ਨਾਲ ਨਹੀਂ ਮਿਲਦਾ। ਲੱਖ ਕੋਈ ਯਤਨ ਕਰਦਾ ਰਹੇ, ਹੋਇਆ ਕਿ ਜਦੋਂ ਇਹ ਮੁੜਨ ਲੱਗਾ ਉਸ ਦਾ ਅੰਦਰ ਤਾਂ ਵੇਖ ਹੀ ਰਿਹਾ ਏ, ਇੱਕਦਮ ਪਿੱਛੇ ਪਰਤ ਕੇ ਕਹਿਣ ਲੱਗਾ, ਸੱਜਣਾ ਮੁੜ ਨਾ, ਲੋਕਾਂ ਤੋਂ ਡਰਦਿਆਂ ਬੈਠਾ ਵਾਂ, ਤੂੰ ਵੀ ਇੱਥੇ ਬਹਿ ਜਾ। ਐਵੇਂ ਲੋਕ ਮਹਾਂਪੁਰਖ ਬਣਾ ਰਹੇ ਸਨ ਮੈਨੂੰ, ਮੈਂ ਸੋਚਿਆ ਮੈਂ ਤਾਂ ਅਜੇ ਮੇਰੀ ਮੰਜ਼ਿਲ ਬੜੀ ਦੂਰ ਏ। ਜਦੋਂ ਉਹਨੂੰ ਕੋਲ ਬਿਠਾਇਆ, ਹੈਰਾਨ ਹੀ ਤਾਂ ਆਪਣਾ ਹੀ ਮਿੱਤਰ ਪਿਆਰਾ ਏ, ਕਹਿੰਦੇ ਉਹਨੂੰ ਵੀ ਬਿਠਾ ਦਿੱਤਾ। ਕਹਿੰਦੇ ਮੈਂ ਜਦੋਂ ਬੈਠਿਆ, ਕਹਿਣ ਲੱਗਾ ਮੈਂ ਨਿੱਕੀ ਜਿਹੀ ਝੋਂਪੜੀ ਜਿਹੀ ਬਣਾ ਲਈ ਆ, ਤੂੰ ਵੀ ਨਾਲ ਬਹਿ, ਨਾਮ ਜਪ ਜ਼ਿੰਦਗੀ ਸਫਲ ਕਰੀਏ, ਕਿੱਧਰ ਜਾਣਾ ਈ ਲੋਕਾਂ ਨੂੰ ਦੱਸਣ। ਕਹਿੰਦੇ ਬਹਿ ਗਿਆ, ਜਦੋਂ ਦੋ ਕੁ ਦਿਨ ਭੁੱਖੇ ਭਾਣੇ ਬੈਠੇ, ਕਹਿਣ ਲੱਗੇ ਇਹ ਬਾਹਰਲੇ ਲੋਕਾਂ ਜਿਨ੍ਹਾਂ ਨੂੰ ਗਿਆਨ ਨਹੀਂ ਨਾ, ਉਹਨਾਂ ਨੂੰ ਬੜੀ ਵੱਡੀ ਗੱਲ ਲੱਗਦੀ ਹੈ ਵੀ 24 ਘੰਟੇ ਬੰਦਾ ਭੁੱਖਾ ਰਿਹਾ। ਪਿਆਰਿਓ, ਬਾਬਾ ਮਾਂ ਕਰਨਾਮ ਸਿੰਘ ਪੁੱਛੋ ਮੰਡੀ ਵਾਲੇ 3 ਸਾਲ ਵੀ ਇਹ ਇਹੋ ਜਿਹਾ ਦੁੱਖ ਹੰਢਾ ਸਕਦੇ ਨੇ? ਬਾਬਾ ਅਤਰ ਸਿੰਘ ਮਸਤੂਆਣੇ ਵਾਲੇ 3-3 ਮਹੀਨੇ, ਮੁੜ ਕੇ 1 ਸਾਲ ਲਗਾਤਾਰ, ਭਾਵੇਂ ਕਮਾਈ ਇਹਨੇ ਭਾਵਨਾ ਪ੍ਰਗਟ ਕੀਤੀ, ਦੁੱਧ ਰੋਜ਼ ਉਹ ਰੱਖ ਜਾਂਦੇ, ਪਰ ਇਹ ਗੱਲਾਂ ਨਹੀਂ ਕੋਈ ਵੱਡੀਆਂ ਹੁੰਦੀਆਂ। ਜੇ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਚੰਗੀ ਤਰ੍ਹਾਂ ਪਿਆਰ ਕਰਕੇ ਪੁੱਛੋਗੇ ਨਾ, ਸਾਹਿਬ ਕਹਿੰਦੇ ਗੁਰਮੁਖ ਅੰਤਰ ਸਹਿਜ ਕਹਿ ਮਨ ਚੜਿਆ ਦਸਵੇਂ ਆਕਾਸ਼, ਤਿੱਥੇ ਊਂਗ ਨਾ ਭੁੱਖ ਕਹਿ ਹਰ ਅੰਮ੍ਰਿਤ ਨਾਮ ਸੁਖ ਵਾਸ, ਉੱਚੈ ਦੁੱਖ ਸੁਖ ਵਿਆਪਤ ਨਹੀਂ ਜਿੱਥੇ ਆਤਮ ਰਾਮ ਪ੍ਰਗਾਸ। ਜਿਹੜਾ ਸਰਾਹ 'ਤੇ ਨਹੀਂ ਤੁਰਿਆ ਉਹਦੇ ਲਈ ਉਕਣ ਮੇਰੇ ਜਿਹਾ ਨੂੰ 3 ਟਾਈਮ ਨਾ ਮਿਲੇ, ਇੱਕ ਵਕਤ ਦਾ ਨਾਗਾ ਪੈ ਜੇ ਤਾਂ ਮੁਸ਼ਕਲ ਏ। ਪਰ ਮੈਂ ਗੱਲ ਉਹਨਾਂ ਦੀ ਕਰ ਰਿਹਾ ਵਾਂ ਜਿਹੜੇ ਜਪਦੇ ਨੇ, ਉਹ ਨਾਮ ਕੀ ਉਹਨਾਂ ਦੀ ਭੁੱਖ ਮਿਟਾਉਂਦਾ ਏ। ਜਦੋਂ ਬੈਠੇ ਅਤੇ ਕਹਿਣ ਲੱਗੇ ਇੱਕ ਦਿਨ ਨਾ ਰਾਤ ਨੂੰ ਤੀਜੇ ਦਿਨ, ਪਹਿਲਾਂ ਤਾਂ ਉਹ ਸੱਜਣ ਖਰਾਣ ਉਹ ਜਿਹੜੀ ਕੱਖਾਂ ਜੀ ਦੀ ਕੁੱਲੀ ਜੀ ਬਣਾਈ ਸੀ ਨਾ, ਉਹਨੇ ਉਹਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਅਤੇ ਸੰਪਟ ਲਾ ਲਾ ਕੇ ਉਸਨੇ ਪਾਠ ਰੱਖਿਆ ਹੋਇਆ ਸੀ ਉਹ ਕਰ ਰਿਹਾ। ਕਹਿੰਦਾ ਹੈਰਾਨ ਵੀ ਇੱਥੇ ਕੋਈ ਸਾਧਨ ਵੀ ਨਹੀਂ, ਕਿਵੇਂ ਬੈਠਾ ਜੁੜ ਕੇ? ਇੱਕ ਦਿਨ ਜਦੋਂ ਤੀਜੀ ਰਾਤ ਆਈ ਨਾ, ਅਤੇ ਕਹਿੰਦੇ ਉੱਚੀ ਉੱਚੀ ਉਹ ਸੱਜਣ ਭਾਈ ਸੁਰਜਨ ਸਿੰਘ ਕਵੇ, ਧੰਨ ਗੁਰੂ ਨਾਨਕ ਸਾਹਿਬ, ਮੈਨੂੰ ਨਹੀਂ ਚਾਹੀਦੀਆਂ ਇਹ ਚੀਜ਼ਾਂ, ਮੈਨੂੰ ਨਹੀਂ ਚਾਹੀਦੀਆਂ, ਮੇਰੇ 'ਤੇ ਤਰਸ ਕਰੋ, ਇਹਨਾਂ ਨੂੰ ਵਾਪਸ ਬੁਲਾ ਲਓ। ਕਹਿੰਦੇ ਕਿਤਨੇ ਘੰਟੇ ਇਹ ਕਹੀ ਜਾਵੇ, ਕਹਿੰਦੇ ਮੇਰਾ ਅੰਦਰ ਡਰੇ, ਪਤਾ ਨਹੀਂ ਇਹਨਾਂ ਨੂੰ ਕੀ ਹੋ ਗਿਆ, ਕੋਈ ਸਾਹਮਣੇ ਵੀ ਨਹੀਂ ਹੈ ਜਿਹਨੂੰ ਕਹਿ ਰਹੇ ਨੇ ਵੀ ਲੈ ਜਾਓ ਵਾਪਸ, ਮੈਨੂੰ ਨਹੀਂ ਚਾਹੀਦਾ। ਉਦੋਂ ਤਾਂ ਕੁਛ ਨਾ ਕਿਹਾ, ਸਵੇਰ ਖੋਏ, ਕਹਿਣ ਲੱਗੇ ਮਿੱਤਰਾ ਜੇ ਕੋਲ ਬਿਠਾਇਆ ਹੀ ਤਾਂ ਗੱਲ ਕੋਵੀ ਨਾ ਮੇਰੇ ਕੋਲ ਪ੍ਰਗਟ ਕਰੇ, ਰਾਤੀ ਕੀ ਕਰਦਾ ਪਿਆ ਸੀ ਕਈ ਘੰਟੇ। ਕਹਿਣ ਲੱਗਾ ਸੱਚ ਜਾਣੇ, ਜਿਸ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਰਿਹਾ, ਧੰਨ ਗੁਰੂ ਨਾਨਕ ਪਿਤਾ ਦੇ ਚਰਨਾਂ ਨਾਲ ਜੁੜਿਆ ਵਾ। ਕਹਿਣ ਲੱਗੇ ਉਹ ਗੁਰੂ ਨਾਨਕ ਦੇ ਘਰੋ ਤਮਾਮ ਰਿਧੀਆਂ ਸਿੱਧੀਆਂ, ਕਹਿਣ ਲੱਗੇ ਲੱਖਾਂ ਦੀ ਤਾਦਾਦ ਵਿੱਚ ਆ ਕੇ ਅੰਦਰ ਪ੍ਰਵੇਸ਼ ਕਰਨਾ ਚਾਹੁੰਦੀਆਂ ਨੇ, ਕਹਿੰਦੀਆਂ ਨੇ ਤੇਰੇ ਅੰਦਰ ਵਸਾਂਗੀਆਂ, ਅਤੇ ਮੈਂ ਤਰਲੇ ਲੈ ਰਿਹਾ ਸਾਂ ਗੁਰੂ ਨਾਨਕ ਸਾਹਿਬ, ਮੈਨੂੰ ਤੇਰੀਆਂ ਤਾਕਤਾਂ ਅਤੇ ਰਿਧੀਆਂ ਸਿੱਧੀਆਂ ਨਹੀਂ ਚਾਹੀਦੀਆਂ, ਮੈਨੂੰ ਗੁਰੂ ਨਾਨਕ ਸਾਹਿਬ ਤੇਰੇ ਚਰਨ ਚਾਹੀਦੇ ਨੇ। ਇਹਦਾ ਮਤਲਬ ਇਹ ਹੋਇਆ, ਗੁਰੂ ਸਵਾਰਿਓ, ਗੁਰੂ ਪੂਰਾ ਏ ਪਰ ਅਸੀਂ ਸਿੱਖੀਏ ਗੁਰੂ ਕੇ ਉਪਦੇਸ਼ ਨੂੰ ਕਮਾਉਣ ਵਾਲੇ ਅਧੂਰਾ ਜਿਹਾ ਸਮਝੌਤਾ ਕਰ ਲੈਂਦੇ ਹਾਂ, ਥੋੜ੍ਹਾ ਜਿਹਾ ਮਨ ਨੂੰ ਰਸ ਆਉਣ ਲੱਗ ਪਵੇ, ਚਲੋ ਠੀਕ ਹੈ ਹੁਣ ਗੱਲ ਬਣ ਗਈ। ਸਾਹਿਬ ਭਾਈ ਗੁਰਦਾਸ ਸਾਹਿਬ ਕਹਿੰਦੇ ਨਾ ਸੱਜਣਾ, ਇਹ ਜ਼ਿੰਦਗੀ ਤੇਰੀ ਰੱਬ ਵਰਗੀ ਸਤਿਗੁਰੂ ਬਣਾਉਣਾ ਚਾਹੁੰਦੇ ਨੇ, ਨੌ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੈ ਸਦਾ ਵਸਾਏ। ਜ਼ੋਰ ਦੇਣਾ ਸੀ ਇਸ ਗੱਲ 'ਤੇ ਭਈ ਜਿਹੜਾ ਬੰਦਾ ਹਿਰਦੇ 'ਚ ਉਸ ਵਾਹਿਗੁਰੂ ਨੂੰ ਵਸਾਵੇ, ਹੁਣ ਵਸਾਉਣ ਲਈ ਰਸਤੇ 'ਚ ਜੋ ਮਰਜ਼ੀ ਉਤਰਾਅ ਚੜਾਅ ਆਉਣ ਤੁਰੇ ਚੱਲੀਏ। ਪਿਆਰਿਓ, ਜਦੋਂ ਦਰਖਤ ਨੇ ਫਲ ਤੱਕ ਪਹੁੰਚਣਾ ਹੋਵੇ ਨਾ, ਉਹਨੂੰ ਸਰਦੀਆਂ ਦੀ ਠੰਡ ਵੀ ਆਪਣੇ ਸਿਰ 'ਤੇ ਸਹਾਰਨੀ ਪੈਂਦੀ, ਅੰਤਾਂ ਦੀ ਗਰਮੀ ਦੀ ਧੁੱਪ ਵੀ ਆਪਣੇ ਸੀਸ 'ਤੇ ਸਹਾਰਨੀ ਪੈਂਦੀ ਹੈ, ਤਾਂ ਉਹ ਫਲ ਤੱਕ ਪਹੁੰਚਦਾ ਏ। ਭਾਈ ਗੁਰਦਾਸ ਸਾਹਿਬ ਜੀ ਨੇ ਸੱਚ ਕਿਹਾ ਜੇ, ਕਹਿੰਦੇ ਖਾਉ ਤਿਸ ਕੋਲ ਕਮਾਇਆ, ਸਤਿਗੁਰ ਦਾ ਉਪਦੇਸ਼ ਕਮਾਵੇ, ਕਮਾਣੀ ਸਿੱਖੀ ਬਹੁਤ ਔਖੀ ਹੈ ਪਿਆਰਿਓ, ਪਰ ਉਹੀ ਕਮਾ ਸਕਦਾ ਜਿਹਦੇ 'ਤੇ ਸਤਿਗੁਰੂ ਆਪ ਮਿਹਰ ਕਰਨ, ਦ੍ਰਿਸ਼ਟੀ ਪਾਣ। ਸਾਡਾ ਤਾਂ ਫਰਜ਼ ਏ ਨਿਮ ਕੇ ਅਰਦਾਸਾਂ ਕਰਦੇ ਰਹੀਏ। ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰਮੁਖ ਸੋਈ ਸਹਿਜ ਸਮਾਵੇ, ਗੁਰੂ ਦੇ ਸਨਮੁਖ ਹੋ ਕੇ ਉਹੀ ਸਹਿਜ ਅਵਸਥਾ ਵਿੱਚ ਵਾਹਿਗੁਰੂ 'ਚ ਸਮਾਉਂਦਾ ਏ ਜਿਹੜਾ ਗੁਰੂ ਕਾ ਉਪਦੇਸ਼ ਕਮਾਉਂਦਾ ਏ। ਗੁਰੂ ਕਾ ਉਪਦੇਸ਼ ਸਤਿਗੁਰੂ ਜੀ ਦਾ ਇੱਕ ਤਾਂ ਕਹਿ ਨਹੀਂ, ਇਸ ਗੱਲ ਨੂੰ ਸਮਝਣਾ। ਮੈਂ ਕਹਿ ਕੇ ਸਮਾਪਤੀ ਵੱਲ ਆਵਾਂ, ਕਿਉਂਕਿ ਦੇਖੋ ਸਾਡਾ ਮਨ ਹੈ ਹੁਣ ਕੁਝ ਹੋਰ ਸੋਚ ਰਿਹਾ ਏ, ਅਗਲੇ ਪਲ ਇਹਨੇ ਬਿਲਕੁਲ ਹੋਰ ਹੋ ਜਾਣਾ ਏ, ਘੰਟੇ ਬਾਅਦ ਤਾਂ ਬਿਲਕੁਲ ਹੀ ਹੋਰ। ਇੱਕ ਘੜੀ ਵਿੱਚ ਕਈਆਂ ਨੂੰ ਮਿੱਤਰ, ਕਈਆਂ ਨੂੰ ਦੁਸ਼ਮਣ, ਕਈਆਂ ਦੇ ਘਰ ਉਜਾੜਦਾ, ਕਈਆਂ ਦੇ ਵਸਾਉਂਦਾ, ਕਈ ਵਾਰਾਂ ਕਿਸੇ ਦੇ ਚਰਨਾਂ 'ਚ ਲੇਟ ਰਿਹਾ ਹੁੰਦਾ ਏ, ਅਤੇ ਕਈ ਵਾਰਾਂ ਗੁਰੂ ਕੇ ਪਿਆਰੇ ਸਾਰੇ ਹੁਕਮ ਚਲਾ ਰਿਹਾ ਹੁੰਦਾ ਏ। ਪਰ ਇਹ ਹੁਣ ਜਿਹੜਾ ਮਨ ਖਿਨ ਖਿਨ ਬਦਲਦਾ ਏ ਨਾ, ਇਸ ਖਿਨ ਖਿਨ ਬਦਲਣ ਵਾਲ ਇਹਨੂੰ ਗੁਰੂ ਕੇ ਜਦੋਂ ਨਾਮ ਜਪ ਬਾਣੀ ਪੜ੍ਹੀਏ, ਸਤਿਗੁਰੂ ਕੀ ਖਿਨ ਖਿਨ ਇਸ ਨੂੰ ਨਿੱਤ ਨਵਾਂ ਉਪਦੇਸ਼ ਦੇ ਕੇ ਆਪਣੇ ਹੀ ਢੰਗ ਦੇ ਨਾਲ ਇਸ ਨੂੰ ਪਾਪਾਂ ਤੋਂ ਰੋਕ ਕੇ ਉਹ ਸੱਚ ਵੱਲ ਲੈ ਕੇ ਜਾਂਦੇ ਨੇ। ਤਾਂ ਹੀ ਭਗਤ ਕਬੀਰ ਸਾਹਿਬ ਜੀ ਨੇ ਇਹ ਨਹੀਂ ਕਿਹਾ ਸਿੱਖਾ ਦੋ ਵਕਤ ਨਿਤਨੇਮ ਕਰਕੇ ਬਸ ਕਰਿਆ ਘਰ, ਨਹੀਂ, ਨਿਤਨੇਮ ਤੋਂ ਕਲਗੀਆਂ ਵਾਲੇ ਨੇ ਸ਼ੁਰੂਆਤ ਕਰਾਈ ਜੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਨਹੀਂ ਹੁਕਮ ਕੀਤਾ ਭਈ ਤੂੰ ਕਦੇ ਕਦਾਈ ਜਾਂ ਦੋ ਵਕਤ, ਨਹੀਂ, ਕਹਿੰਦੇ ਜੇ ਤੂੰ ਚਾਹੁੰਦਾ ਨਾ ਸੱਚਮੁੱਚ ਸਾਹਿਬਾਂ ਦੀ ਮਿਹਰ ਲੈਣੀ, ਅਤੇ ਇੰਜ ਕਰੀ ਕਬੀਰ ਕੇ ਸੋ ਕੂਕੀਏ, ਰੱਬ ਨੂੰ ਯਾਦ ਕਰਦਾ ਰਹੋ, ਨਾ ਸੋਈਏ ਆਸਾਰ ਰਾਤ ਦਿਵਸ ਕੇ ਕੂਕਨੇ ਕਬ ਕੂ ਕੇ ਸੁਨੇ ਪੁਕਾਰ, ਰਾਤ ਦਿਨ ਅੱਠੇ ਪੈਰ ਤੂੰ ਉਸ ਦਾ ਪੈ ਅਤੇ ਭਾਵਨੀ ਅੰਦਰ ਰੱਖ, ਕੀ ਪਤਾ ਇੱਕ ਵਕਤ ਦੀ ਕੀਤੀ ਗਲਤੀ ਤੈਨੂੰ ਕਿਵੇਂ ਪਿੱਛੇ ਸੁੱਟ ਦੇਵੇ। ਸਤਿਗੁਰੂ ਦੀ ਮਿਹਰ ਕਰਨ ਆਓ, ਆਪਣੇ ਸਾਈਂ ਕੋਲੋਂ ਇੱਕ ਮੰਗ ਮੰਗੀਏ, ਸਮਾਪਤੀ ਕਰੀਏ ਸਾਰੀ ਸੰਗਤ। ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਉਹਨਾਂ ਨੂੰ ਸਾਈਂ ਆ ਕੇ ਸਤਿਗੁਰੂ ਦੀ ਆਪਣੀ ਭਾਸ਼ਾ, ਆਪਣੀ ਬੋਲੀ, ਆਪਣੀ ਬਾਣੀ ਏ ਇੱਕ ਦਾਤ ਮੰਗੀਏ, ਮਿਲ ਕੇ ਆਖੋ ਜੇ ਕਰੋ ਦਇਆ ਮੇਰੇ ਸਾਈਂ ਤੁਮ, ਕਰੋ ਦਇਆ ਮੇਰੇ ਸਾਈਂ, ਕਰੋ ਦਇਆ ਮੇਰੇ ਸਾਈਂ ਤੁਮ, करो दया मेरे साई करो,
वाहेगुरु।
ऐसी मच दीजे मेरे ठाकुर, ऐसी मच दीजे मेरे ठाकुर, ऐसी सदा सदा तुद त्याई तुम, करो दया मेरे साई करो, दया मेरे साई तुम, करो दया मेरे साई करो, दया
मेरे साई करो, दया मेरे साई करो, दया मेरे साई करो, दया मेरे साई
तुम, करो दया मेरे साई तुम, करो दया मेरे साई करो, दया मेरे साई तुम, करो दया मेरे साई करो, दया
मेरे साई करो, दया मेरे साई करो, दया मेरे साई करो, दया मेरे साई।
बस अपने जीवन अंदर प्यार नाल अपने साई सतगुरु कोल बेनती करते रहिए, दाता ਇਹੋ ਜਿਹੀ ਮੱਤ ਦੇ ਅਸੀਂ ਤੁਹਾਨੂੰ ਧਿਆਉਂਦੇ ਹੀ ਧਿਆਉਂਦੇ ਰਹੀਏ, ਤੁਹਾਡੇ ਚਰਨਾਂ ਨੂੰ ਪਿਆਰ ਕਰੀਏ, ਬਸ ਉਹਦੇ ਨਾਲ ਕੀ ਜੀਵਨ ਇਹ ਲੋਕ ਸੁਖੀ ਹੈ। ਪਰ ਲੋਕ ਸੁਖੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਦੇ ਮਹਾਂਵਾਕ ਅਨੁਸਾਰ ਜੀਵਨ ਸਫਲ ਹੋਏਗਾ, ਇੰਨੇ ਬਚਨ ਪ੍ਰਵਾਨ ਕਰਨੇ। ਸਾਧ ਸੰਗਤ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਮੈਂ ਆਪ ਸਮੂਹ ਸਾਧ ਸੰਗਤ ਦੇ ਚਰਨਾਂ 'ਚ ਇਹ ਬੇਨਤੀ ਕਰਾਂਗਾ। ਆਪ ਸਾਰਿਆਂ ਦਾ ਹੁਕਮ ਕਹਿ ਵੀ ਪੰਜ ਚਾਰ ਦਿਨ ਕੀ ਸੇਵਾ ਕਿਉਂ, ਦਰਅਸਲ ਕੱਛਾ ਦੀ ਸੇਵਾ ਵਾਸਤੇ ਅੱਜ ਇਸ ਮਹੀਨੇ ਨਹੀਂ ਸੀ ਸਮਾਂ, ਇਹ ਤਾਂ ਆਨੰਦ ਕਾਰਜ ਸਿਪਾਹੀ ਮਨਰਾਜ ਸਿੰਘ ਹੁਰਾਂ ਦਾ ਹੁਕਮ ਸੀ। ਸੰਗਤ ਨੇ ਕਿਹਾ ਪੰਜ ਚਾਰ ਦਿਨ ਨਾਲ ਬਚਨ ਵੀ ਸਾਂਝੇ ਕਰਨੇ, ਇਸ ਲਈ ਕੇਵਲ ਆਪ ਜੀ ਦੀ ਹਾਜ਼ਰੀ ਭਰ ਰਹੇ ਹਾਂ, ਫਿਰ ਜਦੋਂ ਅਗਲੇ ਸਾਲ ਸਤਿਗੁਰੂ 'ਤੇ ਤੁਹਾਡਾ ਹੁਕਮ ਹੋਏਗਾ, ਆਪ ਜੀ ਨਾਲ ਮਿਲ ਕੇ ਇਸੇ ਤਰ੍ਹਾਂ ਸਾਹਿਬ ਸੱਚੀ ਪਾਤਸ਼ਾਹ ਦੀ ਵਡਿਆਈ ਕਰਾਂਗੇ ਰਲ ਮਿਲ ਕੇ। ਕੱਲ੍ਹ ਦੁਪਹਿਰ ਦੇ ਦੀਵਾਨ ਅੰਦਰ ਹੁਕਮ ਖੈ, ਜਿਸ ਤਰ੍ਹਾਂ ਸਤਿਗੁਰੂ 'ਤੇ ਤੁਸੀਂ ਅਸੀਸ ਦਿਓਗੇ, ਸਤਿਗੁਰੂ ਦੀ ਸਿਫਤ ਤੋਂ ਸਲਾਹ ਰਲ ਮਿਲ ਕੇ ਆਪਾਂ ਕਰਾਂਗੇ। ਆਓ ਫਤਿਹ ਬੁਲਾਓ ਅਤੇ ਅਗਲਾ ਪ੍ਰੋਗਰਾਮ ਸਰਵਨ ਕਰੋ ਪਿਆਰ ਨਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।